ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਦੇਵਕੇ ਸਤਿਗੁਰ ਮਿਲਿਆ ਉਲਟੀ ਭਈ ਭਾਈ ਜੀਵਤ ਮਰੈ ਤਾਂ ਬੂਝ ਪਾਏ ਸੋ ਗੁਰੂ ਸੋ ਸਿੱਖ ਹੈ ਭਾਈ ਜਿਸ ਜੋਤੀ ਜੋਤ ਮਿਲਾਏ ਸਤਿਗੁਰ ਮਿਲਿਆ ਉਲਟੀ ਪਈ ਭਾਈ ਜੀਵਤ ਮਰੈ ਤਾਂ ਬੂਝ ਪਾਏ ਸੋ ਗੁਰੂ ਸੋ ਸਿੱਖ ਹੈ ਭਾਈ ਜਿਸ ਜੋਤੀ ਜੋਤ ਮਿਲਾਏ ਮਨ ਰੇ ਹਰ ਹਰ ਸਤੀਲ ਬੁਲਾਏ ਮਨ ਹਰ ਜਪ ਮੀਠਾ ਲਾਗੈ ਭਾਈ ਗੁਰਮੁਖ ਪਾਏ ਹਰ ਥਾਏ ਰਹਾਏ ਬਿਨ ਗੁਰ ਪ੍ਰੀਤ ਨਾ ਉਪਜੈ ਭਾਈ ਮਨ ਮੁਖ ਦੂਜੈ ਮਨ ਮੁਖ ਕਰਮ ਕਰੈ ਭਾਈ ਪੱਲੈ ਕਿਛੂ ਨਾ ਪਾਏ ਗੁਰ ਮਿਲਿਆ ਨਾਮ ਮਨ ਰਵਿਆ ਭਾਈ ਸਾਚੀ ਪ੍ਰੀਤ ਪਿਆਰੇ ਸਦਾ ਹਰ ਕੇ ਗੁਣ ਰਵੈ ਭਾਈ ਗੁਰ ਕਾ ਹੇਤ ਅਪਾਰ ਆਇਆ ਸੋ ਪਰਵਾਨ ਹੈ ਭਾਈ ਜੇ ਗੁਰ ਸੇਵਾ ਚਿਤ ਲਾਏ ਨਾਨਕ ਨਾਮ ਹਰ ਪਾਈਐ ਭਾਈ ਗੁਰ ਸ਼ਬਦੀ ਆਇਆ ਸੋ ਪਰਵਾਨ ਹੈ ਭਾਈ ਜੇ ਗੁਰ ਸੇਵਾ ਚਿਤ ਲਾਏ ਨਾਨਕ ਨਾਮ ਹਰ ਪਾਈਐ ਭਾਈ ਗੁਰ ਸ਼ਬਦੀ
ਵਿਚਾਰ ਸਾਂਝੀ ਕਰਨ ਵਾਸਤੇ
ਪਤਾ ਦੇਸ਼ ਵਿਦੇਸ਼ ਘਰਾਂ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁਖਵਾਕ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਦਾਂ ਦੁਆਰਾ ਸਾਰੇ ਲੋਕਾਈ ਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਗੁਰੂ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਸਾਡੀ ਬਿਰਤੀ ਸੰਸਾਰ ਦੇ ਪਦਾਰਥਾਂ ਵੱਲੋਂ ਲੱਗੀ ਰਹਿੰਦੀ ਹੈ। ਮਹਾਰਾਜ ਦੀ ਬਿਰਤੀ ਉਲਟੀ ਕਿਵੇਂ ਹੋ ਸਕਦੀ ਹੈ? ਸੰਸਾਰਕ ਪਦਾਰਥਾਂ ਵੱਲੋਂ ਹਟ ਕੇ ਇਹ ਵਿਅਕਤੀ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਮਹਾਰਾਜੀ ਕਿਵੇਂ ਲੱਗ ਸਕਦੀ ਹੈ, ਜੁੜ ਸਕਦੀ ਹੈ? ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਹੁਕਮ ਦੇ ਅੰਦਰ ਸੰਗਤ ਜੀ ਗੁਰਸਿੱਖਾਂ ਨੂੰ ਉੱਤਰ ਦਿੱਤਾ ਹੈ ਕਿ ਇਹ ਬਿਰਤੀ ਮਾੜੇ ਪਾਸਿਓਂ ਹਟ ਕੇ ਵਾਹਿਗੁਰੂ ਨਾਲ ਕਿਵੇਂ ਜੁੜ ਸਕਦੀ ਆਏ। ਪਿਆਰ ਸਾਹਿਬ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਨ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਉਪਦੇਸ਼ ਸੰਗਤ ਦੀ ਬਖਸ਼ਿਸ਼ ਕੀਤਾ। ਦੋ ਟੁਕੜੇ ਇਸ ਪਾਵਨ ਸ਼ਬਦ ਦੇ ਚਾਰ ਬੰਦ ਨੇ ਤੇ ਦੋ ਦੇ ਟੁਕਾਂ ਦਾ ਇੱਕ ਬੰਦ ਹੈ। ਸੰਤ ਰਾਜ ਦਾ ਸਮਾਂ ਰਾਤ ਦਾ ਦੂਜਾ ਪਹਿਰ ਹੈ, ਭਾਵ ਰਾਤ 9 ਵਜੇ ਤੋਂ ਲੈ ਕੇ 12 ਵਜੇ ਤੱਕ ਸੋਰਠ ਦੇ ਗਾਇਨ ਕਰਨ ਦਾ ਸਮਾਂ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸਿੱਖਾਂ ਦੇ ਸਵਾਲ ਦਾ ਦਿੰਦੇ ਨੇ ਸਤਿਗੁਰ ਮਿਲਿਆ ਉਲਟੀ ਭਈ ਭਾਈ। ਹਜ਼ੂਰ ਕਹਿੰਦੇ ਨੇ ਭਾਈ ਇਹ ਬਿਰਤੀ ਜਿਹੜੀ ਵਿਕਾਰਾਂ ਵਿੱਚ ਲੱਗੀ ਹੋਈ ਹੈ ਮਾਇਆਵੀ ਪਦਾਰਥਾਂ ਵਿੱਚ ਜੁੜੀ ਹੋਈ ਹੈ ਇਹ ਤਾਂ ਹੀ ਬਦਲ ਸਕਦੀ ਹੈ ਜੇ ਸਤਿਗੁਰੂ ਨਾਲ ਮਿਲਾਪ ਹੋ ਜਾਵੇ ਤਾਂ। ਸਤਿਗੁਰੂ ਨਾਲ ਮਿਲਾਪ ਹੋਣ ਕਰਕੇ ਇਹ ਬਿਰਤੀ ਤਬਦੀਲ ਹੋ ਜਾਂਦੀ ਹੈ ਜਿਹੜੀ ਕਦੇ ਇਹ ਬਿਰਤੀ ਵਿਕਾਰਾਂ ਵਿੱਚ ਪੈ ਕੇ ਤੇ ਸਗੋਂ ਜੀ ਪਰਾਏ ਪਦ ਨੂੰ ਪਰਾਏ ਧਨ ਨੂੰ ਮੰਦੀ ਦ੍ਰਿਸ਼ਟੀ ਨਾਲ ਤੱਕਦੀ ਸੀ ਸਤਿਗੁਰੂ ਦਾ ਮਿਲਾਪ ਹੋਇਆ ਸਤਿਗੁਰੂ ਨੇ ਉਪਦੇਸ਼ ਬਖਸ਼ਿਸ਼ ਕੀਤਾ ਤੇ ਹਜ਼ੂਰ ਨੇ ਕਿਹਾ ਪਰਤਰਾ ਰੂਪ ਦਾ ਪੇਕਰ ਨੇਤਰ ਪਰਾਈ ਔਰਤ ਦੇ ਰੂਪ ਨੂੰ ਮੰਦ ਭਾਵਨਾ ਦੇ ਨਾਲ ਨਹੀਂ ਵੇਖਣਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹਦੀ ਪੁਸ਼ਟੀ ਕੀਤੀ ਵੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰਾਂ ਦਾ ਉਪਦੇਸ਼ ਹੈ ਪਰ ਔਰਤਾਂ ਵੱਡੀਆਂ ਨੂੰ ਮਾਵਾਂ ਦੇ ਤੁੱਲ ਬਰਾਬਰ ਦੀਆਂ ਨੂੰ ਭੈਣਾਂ ਤੇ ਛੋਟੀਆਂ ਨੂੰ ਧੀਆਂ ਕਰਕੇ ਜਾਣ। ਵਿਦਵਾਨਾਂ ਦੀ ਵਿਚਾਰ ਹੈ ਕਿ ਸਗੋਂ ਜੀ ਪੁੱਤਰ ਦਾ ਮਾਨ ਆਪਣੀ ਮਾਤਾ ਦੇ ਅਰੂਪ ਤੇ ਕਦੇ ਲੁਭਾਏ ਨਾਲ ਨਹੀਂ ਹੁੰਦਾ ਭਰਾ ਦਾ ਮਾਨ ਆਪਣੀ ਭੈਣ ਦੇ ਰੂਪ ਨੂੰ ਵੇਖ ਕੇ ਲੁਭਾਏ ਮਾਣ ਨਹੀਂ ਹੁੰਦਾ ਤੇ ਪਿਤਾ ਦਾ ਮਾਣ ਆਪਣੀ ਧੀ ਨੂੰ ਵੇਖ ਕੇ ਉਹਦੇ ਤੇ ਲੋਭਦਾ ਨਹੀਂ। ਪਰ ਇਹ ਵਿਅਕਤੀ ਕਦੇ ਬੜੇਗੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਸਤਿਗੁਰੂ ਨਾਲ ਮਿਲਾਪ ਹੋਵੇਗਾ ਤੇ ਫਿਰ ਸਾਡੀ ਤੇ ਜਿਹੜੀ ਬਿਰਤੀ ਹੈ ਉਲਟੀ ਹੋ ਜਾਵੇਗੀ। ਜਿੱਥੇ ਇਹ ਸੰਸਾਰ ਨੂੰ ਮੰਦੀਆਂ ਵਾਸ਼ਦਾਵਾਂ ਨਾਲ ਵੇਖਦਾ ਹੈ ਜਦੋਂ ਵਿਅਕਤੀ ਉਲਟ ਗਈ ਤੇ ਫਿਰ ਇਹ ਤੱਕੇਗਾ ਇਹੋ ਹਰਕਾ ਰੂਪ ਹੈ ਹਰ ਰੂਪ ਨਗਰੀ ਆਇਆ। ਸੰਗਤ ਜੀ ਫਿਰ ਇਹ ਸਾਰੇ ਸੰਸਾਰ ਨੂੰ ਤੱਕੇਗਾ ਕਿ ਇਹ ਤਾਂ ਪਰਮੇਸ਼ गोचर का रूप है तो फिर इस जीव ने सारे वाहेगुरु दसेगा। सतगुर मिलिया एटी भाई भाई ए भाई सतगुरु ने मिलन करके ये जी साड़ी बिरती संसारकार होके लोगों के अवगुण तक भी है टेट जाएगी कि फिर अपने अवगुण तकेगी फिर लोगों के अवगुण नहीं तकेगी कि जो अपने अवगुण तकेगी तो फिर यह कहेगी हम नहीं चंगे बुरा नहीं कोई कि जब ऐसी बिरती बनेगी फिर सतगुरु सच्चे पातशाह जी इस जीव ने संसार समुंदर तो पार कर लेंगे। जीवत मरा ता बूझ पाए गुरु दे उपदेश ने जप के कमा के हजूर कहते ने यह जीव जीवत पात मरे जिथे ये हर वक्त मैं करता रहा। सतगुरु जी कहते ने मैं मेरी नू त्याग के जो यी बिरती उल्ट होगी तो फिर इन बूझ पाए सोझी प्राप्त होगी। सो गुरु सो सिख है भाई हे भाई ओ गुरु है ते ओ सिख है कौन जी जिस ज्योति ज्योत मिलाए। हजूर कहते ने गुरु ओ है जेड़ा सिख की ज्योत में ज्योति स्वरूप वाहेगुरु की ज्योत विच मिला दिता है। जदों गुरु हरगोबिंद साहब सच्चे पातशाह जी दे कोल ज्ञानी नाम का सज्जन आया तो संगत जी एको ही गल वार वार दोहराई जाता सी ज्ञानी को ज्ञानी मिला दे। सतगुरु गुरु हरगोबिंद साहब जी ने रहमत की जब उसके शीश ते मेहर भरे हाथ रखिया तो उस ज्ञानी सज्जन की ज्योत ज्योति स्वरूप वाहेगुरु विच मिला दित्ती। सतगुरु जी कहते ने गुरु है जिहदी अपनी ज्योत ज्योति स्वरूप वाहेगुरु विच मिली हुई है ते सिख की ज्योत में भी ज्योति स्वरूप परमेश्वर की ज्योत विच मिला सकता है ओ गुरु है। ते सतगुरु जी कहंदे ने ओ गुरु का सिख है जेड़े वाहेगुरु नाल हमेशा ही एक मुक्त हो रही कदे भी विचरते नहीं जिन्हों कदे परमेश्वर भुलता नहीं। संगत जी ते जिन्हों गुरु भी सदा चेते करता है सिख है। भाई पारो जी ਸੀ ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਭਾਈ ਪਾਰੋ ਜੀ ਸਾਡਾ ਖਿਆਲ ਹੈ ਕਿ ਅਸੀਂ ਗੁਰਤਾ ਗੱਡੀ ਤੁਹਾਨੂੰ ਬਖਸ਼ਿਸ਼ ਕਰੀਏ ਤੇ ਭਾਈ ਪਾਰੋ ਜੀ ਨੇ ਹੱਥ ਜੋੜ ਕੇ ਕਿਹਾ ਸੀ ਮਹਾਰਾਜ ਜਿਸ ਕੀ ਵਸਤ ਤੁਸਾਂ ਘਰ ਆਵੇ ਉਹ ਗੁਰਤਾ ਗੱਡੀ ਰੂਪੀ ਵਸਤੂ ਜਿਨ੍ਹਾਂ ਦੀ ਹੈ ਇਹ ਤਾਂ ਉਹਨਾਂ ਨੂੰ ਹੀ ਪ੍ਰਾਪਤ ਹੋ ਰਹੀ ਹੈ ਪਰ ਮਹਾਰਾਜ ਮੈਨੂੰ ਤੁਸੀਂ ਆਪਣਾ ਸੁਦੀਵ ਕਾਲ ਸਿੱਖ ਵੀ ਬਣਾ ਕੇ ਰੱਖੋ ਮੈਂ ਸਦਾ ਤੁਹਾਡੀ ਸਿੱਖਿਆ ਤੁਹਾਡੇ ਉਪਦੇਸ਼ ਨਾਲ ਜੁੜਿਆ ਰਹਾਂ ਤੇ ਹਜ਼ੂਰ ਨੇ ਭਾਈ ਪਾਰੋ ਜੀ ਨੂੰ ਪਰਮਹੰਸ ਕਹਿ ਕੇ ਗਵਾਜਿਆ ਸੀ ਸਗੋਂ ਜੀ ਤੇ ਹਜ਼ੂਰ ਕਹਿੰਦੇ ਨੇ ਉਹ ਗੁਰੂ ਹੈ ਉਹ ਸਿੱਖ ਹੈ ਭਾਈ ਜਿਸ ਦੀ ਜੋਤ ਜੋਤੀ ਸਰੂਪ ਵਾਹਿਗੁਰੂ ਨਾਲ ਮਿਲੀ ਹੋਈ ਹੈ ਗੁਰੂ ਤੇ ਸਿੱਖ ਵਿੱਚ ਕੋਈ ਅੰਤਰ ਨਹੀਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬਿਧੀ ਚੰਦ ਜੀ ਨੇ ਇਹ ਬਚਨ ਕਹੇ ਸਨ ਹਜ਼ੂਰ ਨੇ ਕਿਹਾ ਸੀ ਤੋਰ ਮੋਰ ਮਹਿ ਭੇਦ ਨਾ ਕੋਈ ਗੁਰ ਸਿੱਖ ਨਾਮ ਰਹੇ ਅਬ ਦੇਈ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਬਹਾਦਰ ਬਾਬਾ ਬਿਧੀ ਚੰਦ ਜੀ ਨੂੰ ਤੁਹਾਡੇ ਵਿੱਚ ਤੇ ਮੇਰੇ ਵਿੱਚ ਹੁਣ ਕੋਈ ਅੰਤਰ ਨਹੀਂ ਹੈ ਤੁਹਾਡੀ ਜੋਤ ਮੇਰੇ ਨਾਲ ਮਿਲ ਗਈ ਹੈ ਤੇ ਮੇਰੀ ਜੋਤ ਹੁਣ ਤੁਹਾਡੇ ਨਾਲ ਮਿਲ ਗਈ ਹੁਣ ਤਾਂ ਇੱਕ ਰੂਪ ਹੋ ਗਿਆ ਹਰ ਜਗ ਦੀ ਏਕ ਹੈ ਬਿਨ ਵਿਚਾਰ ਕਛ ਨਾ ਹੈ ਜਲ ਤੂੰ ਪਵਿੱਤਰ ਅੰਗ ਗਿਆ ਜਲ ਵਿਖਾ ਸੰਗਾ ਹੈ ਹਰੀ ਤੇ ਹਰੀ ਦੇ ਜਨ ਪਰਮੇਸ਼ਰ ਦੇ ਪਿਆਰੇ ਜਦੋਂ ਇੱਕ ਹੋ ਜਾਂਦੇ ਨੇ ਫਿਰ ਉਹਨਾਂ ਦੇ ਵਿੱਚ ਕੋਈ ਅੰਤਰ ਨਹੀਂ ਰਹਿੰਦਾ ਕੋਈ ਫਰਕ ਨਹੀਂ ਰਹਿੰਦਾ ਸੰਗਤ ਜੀ ਹਜ਼ੂਰ ਨੇ ਕਿਹਾ ਸੀ ਨਾਮ ਦੋ ਹੀ ਰਹਿਣਗੇ ਗੁਰੂ ਤੇ ਸਿੱਖ ਪਰ ਅੰਤਰ ਕੋਈ ਨਹੀਂ ਫਰਕ ਕੋਈ ਨਹੀਂ ਤੇ ਸਤਿਗੁਰੂ ਜੀ ਕਹਿੰਦੇ ਨੇ ਭਾਈ ਉਹ ਗੁਰੂ ਹੈ ਉਹ ਸਿੱਖ ਹੈ ਜਿਨ੍ਹਾਂ ਦੀ ਜੋਤ ਅੰਤਰ ਆਪਣੇ ਮਿਲੀ ਹੋਈ ਹੈ ਔਰ ਸੰਗਤ ਜੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਵੀ ਜ਼ਿਕਰ ਕੀਤਾ ਗੁਰੂ ਸਿੱਖ ਸਿੱਖ ਗੁਰੂ ਹੈ ਏਕੋ ਗੁਰ ਉਪਦੇਸ਼ ਭੁਲਾਏ ਹੁਣ ਸਤਿਗੁਰੂ ਜੀ ਕਹਿੰਦੇ ਗੁਰੂ ਵਿੱਚ ਤੇ ਸਿੱਖ ਵਿੱਚ ਕੋਈ ਅੰਤਰ ਨਹੀਂ ਦੋਵੇਂ ਇੱਕ ਰੂਪ ਨੇ ਹੁਣ ਦੋਵੇਂ ਇੱਕੋ ਹੀ ਉਪਦੇਸ਼ ਦੇ ਧਾਰ ਨਹੀਂ ਨੇ ਤੇ ਹੁਣ ਦੋਵੇਂ ਹੀ ਗੁਰੂ ਵੀ ਤੇ ਸਿੱਖ ਵੀ ਗੁਰੂ ਦਾ ਉਪਦੇਸ਼ ਸੰਤਾਂ ਨੂੰ ਦ੍ਰਿੜ ਕਰਵਾਉਂਦੇ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਵੀ ਬਖਸ਼ਿਸ਼ ਕੀਤੀ ਜਦੋਂ ਚਰਨ ਪਾਉਣ ਦੀ ਮਰਜ਼ਾਦਾ ਨੂੰ ਖਤਮ ਕੀਤਾ ਤੇ ਹਜ਼ੂਰ ਨੇ ਖੰਡੇ ਬਾਟੇ ਦੀ ਪੌੜ ਤਿਆਰ ਕੀਤੀ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਪੰਜਾਂ ਨੂੰ ਅੰਮ੍ਰਿਤ ਛਕਾ ਕੇ ਕਿਹਾ ਸੀ ਮੇਰੇ ਪੰਜ ਪਿਆਰੇ ਨੇ ਤੇ ਸੰਗਤ ਜੀ ਫੇਰ सदगुरु कलगीधर पातशाह जी सारी रहत वरजादा दर्शा के हुण शतेज तो उतर के पंजां दे सतलुख कलो गए ते कहण लगे खालसा जी जिवें अज तुहानू अमृत दी दात प्राप्त होई है हुण कृपा करके मैनू भी अमृत दी दात बख्शिश करो। प्यारिया ने अमृत का वाटा तैयार किया। सतगुरु कलगीधर पातशाह जी ने परिवार के सहज चले जी अमृत की दात प्राप्त की। उचे खलोते सन भाई गुरदास सिंह जी। इतिहास में तीन भाई गुरदास हुए ने जी। एक भाई गुरदास जी गुरु अमरदास जी के भतीजे और एक भाई गुरदास सिंह जी हो जिन्होंने 41वीं वार लिखी है। ते ए अमृत का जिहड़ा सारा कौतुक उन्होंने अपनी अखी वेख्या ते वेख के उन्होंने कह दिता वाह वाह गोबिंद सिंह आपे गुर चेला आप गुरु है ते आप ही फिर सिख है। हुण सतगुरां ने गुरु ते सिख का जिहड़ा अंतर सीधा जी वह मिटा दिता है। और तीजा भाई गुरदास ये मसंद होया है ये राम राय के नाल जा मिलिया सी सगले जी। सतगुरु पातशाह जी कहिंदे ने भाई वह गुरु है वह सिख है जिसकी जोत ज्योति स्वरूप वाहिगुरु परमेश्वर नाल मिल गई है। मन रे हर हर सेती मिलाए हरी पहले हे मेरे मन हरे भरे कर दवाले हरी परमेश्वर दे दाल अपनी लेव बिरती नू जोड़ना कर। मन हर जप मीठा लागे भाई हे भाई जिन्हां दे मन नू हरी दा जप मिठा लगदा है प्यारा लगदा है ते फिर उह वार वार जपदे ने। जिन्हां नू गुरबाणी मिठी लगदी है ना जी उह वार वार गुरबाणी पढ़दे ने। जिन्हां नू सिमरन विचों रस आउंदा है वो वार वार सिमरन करते मन हर जप मीठा लागे भाई हे भाई मन हरी का जप जपना बाणी का भी असर ले जी जिन्हों असी जी नाल ला के जपजी साहब कहते हैं उस बाणी का नाम ही जप है। ते सतगुरु जी कहंदे जिन्हां नूं जपना में बाणी प्यारी लगदी है भाई होर मुख पाए हर थाए। सच्चे पातशाह जी कहंदे ने हरी वाहिगुरु परमेश्वर उन्हां गुरमुखां दे जाप नूं जो उन्हां ने जप कीता है संगत जी थाए पाउंदा है। वाहिगुरु किसी भी कीती हुई कमाई घालना संगत जी एक तिल जिन्ना भी नहीं गवाउंदा एक तिल जिन्ना जिन्नी जिन्नी किसी ने गुरु शब्द की गुरु ने उपदेश की कमाई कीती है ना वाहिगुरु कीती कमाई नूं भाई ताए पाउंदा प्रवान करदा रहा गुर प्रीत ना उपजै पाई। भाई गुरु तो बगैर ਗੁਰੂ ਪਰਮੇਸ਼ਰ ਨਾਲ ਪ੍ਰੀਤ ਪੈਦਾ ਨਹੀਂ ਹੁੰਦੀ। ਮਨ ਮੁਖ ਦੂਜੈ ਪਾਏ, ਪਰ ਜਿਹੜੇ ਮਨ ਮੁਖ ਨੇ ਉਹਨਾਂ ਦਾ ਭਾਏ ਪ੍ਰੇਮ ਦਵੈਤ ਭਾਵ ਨਾਲ ਲੱਗਾ ਹੋਇਆ। ਸੰਗਤ ਜੀ, ਉਹਨਾਂ ਨੂੰ ਈਰਖਾ, ਬਕੀਲੀ, ਚੁਗਲੀ, ਨਿੰਦਿਆ ਮਿੱਠੀ ਲੱਗਦੀ ਹੈ, ਪਰ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਵਾਹਿਗੁਰੂ ਦਾ ਸਿਮਰਨ, ਜਪ ਇਹ ਪਿਆਰਾ ਲੱਗਦਾ ਹੈ। ਇਸ ਕਰਕੇ ਹਜ਼ੂਰ ਕਹਿੰਦੇ ਨੇ, ਗੁਰੂ ਤੋਂ ਬਗੈਰ ਵਾਹਿਗੁਰੂ ਦਾ ਪ੍ਰੀਤ ਪੈਦਾ ਨਹੀਂ ਹੁੰਦੀ। ਤੇ ਜਿਹੜਾ ਮਨਮੁਰਖ ਹੈ ਸੰਜੈ ਜੀ, ਉਹ ਦਵੈਤ ਭਾਵ ਵਿੱਚ ਹੀ ਜੁੜਿਆ ਹੋਇਆ। ਕੁੱਟ ਮਨ ਮੁਖ ਕਰਮ ਕਰੇ ਭਾਈ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਮਨਮੁਖ ਉਹ ਕਰਮ ਕਰਦਾ ਹੈ ਜਿਹਨਾਂ ਕਰਮਾਂ ਦੇ ਕਰਨ ਨਾਲ ਫਲ ਕੋਈ ਵੀ ਪ੍ਰਾਪਤ ਨਹੀਂ ਹੁੰਦਾ। ਸੰਗਤ ਜੀ, ਕਰਮ ਤਾਂ ਭਾਵੇਂ ਕਈ ਪ੍ਰਕਾਰ ਦੇ ਨੇ, ਪਰ ਭਗਤ ਕਬੀਰ ਸਾਹਿਬ ਜੀ ਨੇ ਦੋ ਪ੍ਰਕਾਰ ਦੇ ਕਰਮਾਂ ਦਾ ਜ਼ਿਕਰ ਕੀਤਾ। ਇੱਕ ਬੁੱਧ ਕਰਮ ਤੇ ਇੱਕ ਨਖੇਧ ਕਰਮ। ਬੁੱਧ ਕਰਮ ਉਹ ਨੇ ਜਿਹੜੇ ਵਿਧੀ ਸਾਹਿਬ ਕੀਤੇ ਜਾਂਦੇ ਨੇ, ਜਿਹਨਾਂ ਕਰਮਾਂ ਦੇ ਕਰਨ ਦੀ ਗੁਰੂ ਦੇ ਸਾਹਿਬ ਆਗਿਆ ਕੀਤੀ ਹੈ। ਸੇਵਾ ਕਰਨੀ, ਪੱਖਾ ਚੱਲਣਾ, ਗੁਰੂ ਕੇ ਲੰਗਰ ਵਿੱਚ ਪਾਣੀ ਧੋਣਾ, ਆਏ ਗਏ ਦੀ ਸੇਵਾ ਕਰਨੀ, ਇਹ ਵਿਧੀ ਕਰਮ ਨੇ। ਪਰ ਉਹ ਕਰਮ ਨੇ ਜਿਹੜੇ ਨਖੇਧ ਕਰਮ ਨੇ, ਜਿਨ੍ਹਾਂ ਦੀ ਆਗਿਆ ਸਾਧ ਗੁਰੂ ਸਾਹਿਬ ਜੀ ਨੇ ਨਹੀਂ ਕੀਤੀ, ਸ਼ਾਸਤਰਾਂ ਨੇ ਨਹੀਂ ਕੀਤੀ, ਧਾਰਮਿਕ ਗ੍ਰੰਥਾਂ ਨੇ ਆਗਿਆ ਨਹੀਂ ਦਿੱਤੀ। ਮਨਮੁਖ ਉਹ ਨਖੇਧ ਕਰਮ ਕਰਦਾ ਹੈ ਭਾਈ। ਤੇ ਜਿਹੜੇ ਨਖੇਧ ਕਰਮ ਨੇ ਉਹ ਕੀ ਨੇ? ਉਹ ਕੁੱਟ ਹੈ ਮਨਮੁਖ, ਜਿਹੜਾ ਮਨਮੁਖ ਹੈ ਨਾ ਜੀ, ਉਹ ਤਾਂ ਝੋਨੇ ਦੀ ਪਰਾਲੀ ਨੂੰ ਕੁੱਟੀ ਜਾਂਦਾ। ਤੋ ਨਾਮ ਫੂਸਦਾ ਵੀ ਹੈ, ਤੋ ਨਾਮ ਸੰਗਤ ਜੀ ਫੱਕਦਾ ਹੈ, ਜਿਹੜੇ ਚੌਲਾਂ ਦੇ ਉੱਪਰ ਛਿਲਕੇ ਲੱਗੇ ਹੋਏ ਨੇ ਨਾ, ਉਹਨੂੰ ਤੋ ਕਹਿੰਦੇ ਨੇ, ਫੱਕ ਕਹਿੰਦੇ ਨੇ। ਹੁਣ ਇਹ ਮਨਮੁਖ ਜਿਹੜਾ ਨਾ, ਕਰਮ ਤਾਂ ਕਰਦਾ ਹੈ ਪਰ ਕਰਦਾ ਨਖੇਧ ਕਰਮ ਹੈ। ਇਹ ਨਖੇਧ ਕਰਮ ਐਸੇ ਦੇ ਸੰਗਤ ਜੀ, ਜਿਹਦੇ ਚੌਲਾਂ ਦੇ ਉੱਪਰ ਛਿਲਕਾ ਹੁੰਦਾ ਹੈ, ਚੌਲ ਵਿੱਚੋਂ ਨਿਕਲ ਜਾਂਦੇ ਨੇ ਤੇ ਛਿਲਕਾ ਰਹਿ ਜਾਂਦਾ ਹੈ, ਤੇ ਕੋਈ ਬੰਦਾ ਛਿਲਕੇ ਨੂੰ ਕੁੱਟੀ ਜਾਵੇ ਤੇ ਉਹਦੇ ਵਿੱਚੋਂ ਉਹਨੂੰ ਚੌਲ ਪ੍ਰਾਪਤ ਨਹੀਂ ਹੁੰਦੇ। ਮਨਮੁਖ ਦੀ ਆਉਤ, ਮਨਮੁਖ ਦੀ ਦਸ਼ਾ ਵੀ ਐਸੀ ਹੈ। ਹਜ਼ੂਰ ਕਹਿੰਦੇ ਨੇ, ਭਾਈ ਇਹ ਤਾਂ ਚਾਵਲਾਂ ਦੇ ਛਿਲੜਾਂ ਨੂੰ ਕੁੱਟੀ ਜਾਂਦਾ, ਮਨਮੁਖ ਐਸੇ ਕਰਮ ਕਰਦਾ। ਪੱਲੇ ਕਿਸ਼ ਨਾ ਪਾਏ, ਪੱਲੇ ਦੇ ਪੱਲੇ ਕੁਛ ਵੀ ਨਹੀਂ ਪੈਂਦਾ, ਗੁਰ ਮਿਲਿਆ ਨਾਮ ਮਨ ਰਵਿਆ ਪਾਈ। ਭਾਈ ਜਦੋਂ ਗੁਰੂ ਨਾਲ ਮਿਲਾਪ ਹੋ ਜਾਵੇ ਤੇ ਫਿਰ ਮਨ ਹਿਰਦੇ ਵਿੱਚ ਨਾਮ ਜਿਹੜਾ ਨਾ ਉਹ ਚੱਲਣ ਲੱਗ ਪੈਂਦਾ। ਸਾਚੀ ਪ੍ਰੀਤ ਪਿਆਰ ਉਹ ਸੱਚੇ ਵਾਹਿਗੁਰੂ ਪਰਮੇਸ਼ਰ ਨਾਲ ਫਿਰ ਸੱਚੀ ਪ੍ਰੀਤ ਬਣ ਜਾਂਦੀ ਹੈ, ਫਿਰ ਉਹਦੇ ਨਾਲ ਸੱਚਾ ਪਿਆਰ ਬਣ ਜਾਂਦਾ। ਸਦਾ ਹਰ ਕੇ ਗੁਣ ਰਵੈ ਭਾਈ, ਇਹ ਭਾਈ ਫਿਰ ਸਦਾ ਹੀ ਜੀਵ ਵਾਹਿਗੁਰੂ ਦੇ ਗੁਣਾਂ ਦਾ ਉਚਾਰਨ दरबार गुर का हित अपार।
जो बारह बार तो रहता है परमेश्वर वाहिगुरु संगत जी हेत नाम प्यार दा भी है। गुरु दे पावन उपदेश द्वारा बारह बार तो रहत वाहिगुरु नाल फिर ए जीव प्यार भी करता है।
आया सो परवान है भाई,
हजूर कहंदे भाई उन्हां दा आया इस संसार विच दुनिया विच सफला है भाई।
जे गुर सेवा चित लाए,
जिहड़े गुरु दी सेवा विच अपना चित लाउंदे ने। गुरु दी सेवा की है संगत जी? एक तां शरीर करके प्रतख सेवा करनी, ये गुरु दी सेवा है। दूजा मन करके गुरु की बाणी पढ़नी, सिमरन करना, ये भी सेवा है। ते सतगुरु जी कहंदे फिर उन्हां दा आया प्रमाणिक है भाई जिहड़े गुरु दी सेवा विच चित लाउंदे ने।
नानक नाम हर पाई है भाई,
हजूर कथन करदे ने वे भाई हरि परमेश्वर वाहिगुरु दा नाम उन्हां नूं प्राप्त हुंदा है।
गुर शब्दी मिलाए,
गुरु कृपा करके जिन्हां नूं शब्दी पावन उपदेश बख्शिश करदा है, जिहड़े गुरु उपदेश दी कमाई करदे ने संगत जी उन्हां दा मिलाप जिथे गुरु नाल हुंदा है गुरु फिर परमेश्वर नाल उन्हां दा मिलाप करवा दिंदा है। सतगुरु जी ने यह पावन उपदेश अज समुची लुकाई नूं बख्शिश कीता हुक्म दे रूप विच। आओ चल रही बड़ी वार कथा जो राजकली महला पहला सिद्ध गोष्ठ धन गुरु नानक देव सच्चे पातशाह जी दी उचारण कीती हुई बाणी है। सिद्धा दे नाल संगत जी विचार चर्चा हुई है। सिद्धा ने कई प्रकार दे सवाल कीते ने, हजूर ने उन्हां दा उत्तर दिता है। ये बाणी बाबा बुढ़ा साहिब जी ने ते धन गुरु अंगद देव सच्चे पातशाह जी ने करतारपुर दी पावन धरती ते फिर बेनती करके गुरु नानक साहिब जी तो सरवण कीती सी। हजूर कथन करदे ने,
सुन निरंतर दीजै बंद।
धन गुरु नानक साहिब जी सच्चे पातशाह जी कहंदे ने सुन, सुन दा अर्थ है अफुर। जो अफुर स्वरूप परमात्मा है निरंतर एक रस उस वाहिगुरु दे नाल दीजा बंध, बंध नाम बन्नण दा संग जी दीजे नाम देना। हजूर कहंदे ने अपने मन नूं अपनी सुरती गिनती नूं उस अफुर स्वरूप वाहिगुरु दे नाल भाई बन्नना कर, सदीव काल इस मन नूं उहदे नाल जोड़ के रख।
उड़दा ना हंसा पड़ा ना कंद।
सतगुरु पातशाह जी कहंदे ने फिर यह हंसा जीवात्मा मन जिहड़ा ना ਇਹ ਪ੍ਰਾਣਾਂ ਦੇ ਘੋੜੇ ਤੇ ਚੜ ਕੇ ਉੱਡੇਗਾ ਨਹੀਂ, ਭਾਵ ਇਹ ਜਿਹੜੀ ਜੀਵ ਆਤਮਾ ਹੈ ਜੀਵ ਦੇ ਅੰਦਰ ਆਤਮਾ ਸੰਗਤ ਜੀ ਸਤਿਗੁਰੂ ਜੀ ਕਹਿੰਦੇ ਨੇ ਪੜਾ ਨਾ ਕੰਧ। ਕੰਧ ਨਾਮ ਸਰੀਰ ਦਾ ਹੈ। ਹਜ਼ੂਰ ਕਹਿੰਦੇ ਨੇ ਫਿਰ ਇਹ ਜੀਵ ਆਤਮਾ ਜਿਹੜੀ ਹੈ ਇਹ ਵੱਖ ਵੱਖ ਸਰੀਰਾਂ ਦੇਹਾਂ ਰੂਪੀ ਕੰਧ ਵਿੱਚ ਨਹੀਂ ਪਵੇਗੀ। ਪਰ ਨਾਮ ਪੈਣ ਦਾ ਹੈ, ਭਾਵ
ਭਾਵ ਇਹ ਵੱਖ ਵੱਖ ਜਨਮਾਂ ਦੇ ਵਿੱਚ ਨਹੀਂ ਆਵੇਗੀ, ਵੱਖ ਵੱਖ ਬੀਬੀਆਂ ਵਿੱਚ ਨਹੀਂ ਆਵੇਗੀ, ਜੇ ਤੂੰ ਆਪਣਾ ਮਨ ਉਸ ਵਾਹਿਗੁਰੂ ਨਾਲ ਜੋੜ ਕੇ ਰੱਖੇ।
ਸਹਿਜ ਗੁਫਾ ਕਰ ਜਾਣਾ ਸਾਚਾ,
ਹਜ਼ੂਰ ਕਹਿ ਮੈਨੂੰ ਸਹਿਜ ਗੁਫਾ। ਸਹਿਜ ਦਾਮ ਸੁਭਾਵਿਕ ਦਾ ਵੀ ਹੈ, ਸਹਿਜ ਦਾਮ ਗਿਆਨ ਦਾ ਵੀ ਹੈ, ਪਰ ਇੱਥੇ ਸਹਿਜ ਦਾ ਅਰਥ ਵਿਦਵਾਨਾਂ ਨੇ ਸ਼ਾਂਤੀ ਕੀਤਾ। ਸੰਗਤ ਜੀ, ਸ਼ਾਂਤੀ ਰੂਪੀ ਜਿਹੜੀ ਗੁਫਾ ਹੈ ਨਾ, ਇਸ ਸ਼ਾਂਤੀ ਰੂਪੀ ਗੁਫਾ ਦੇ ਵਿੱਚ ਟਿਕਿਆ ਰਹੋ। ਘਰ ਜਾਣ ਹੈ ਸੱਚਾ, ਅਤੇ ਸਤਸੰਗਤ ਰੂਪੀ ਘਰ ਵਿੱਚੋਂ ਤੂੰ ਉਸ ਸੱਚੇ ਵਾਹਿਗੁਰੂ ਨੂੰ ਜਾਣਨਾ ਕਰ।
ਨਾਨਕ ਸਾਚੇ ਭਾਵੈ ਸਾਚਾ,
ਹਜ਼ੂਰ ਕਥਨ ਕਰਦੇ ਨੇ ਜੋ ਵਾਹਿਗੁਰੂ ਸਾਚਾ ਸੱਚਾ ਹੈ, ਸੱਚ ਸਰੂਪ ਹੈ। ਸੰਗਤ ਜੀ, ਫਿਰ ਇਹ ਜਿਹੜਾ ਜੀਵ ਆਤਮਾ ਨਾ ਹੰਸਾ, ਇਹ ਫਿਰ ਉਹ ਸੱਚੇ ਵਾਹਿਗੁਰੂ ਨੂੰ ਭਾ ਜਾਂਦਾ ਹੈ। ਜਦੋਂ ਉਹਨੂੰ ਭਾ ਜਾਂਦਾ ਨਾ, ਫਿਰ ਉਹ ਆਪਣੇ ਸਰੂਪ ਵਿੱਚ ਹੀ ਉਹਨੂੰ ਟਿਕਾ ਲੈਂਦਾ, ਫਿਰ ਉਹਨੂੰ ਵੱਖ ਵੱਖ ਜੀਵਾਂ ਦਾ ਭਰਮਣ ਨਹੀਂ ਕਰਨਾ ਪੈਂਦਾ, ਇਹ ਜੰਮਦਾ ਤੇ ਮਰਦਾ ਨਹੀਂ, ਫਿਰ ਵਾਹਿਗੁਰੂ ਦੇ ਸਰੂਪ ਰੂਪੀ ਘਰ ਵਿੱਚ ਡਿੱਗ ਜਾਂਦਾ।
ਇਸ ਕਾਰਨ ਗ੍ਰਹਿ ਤਜ ਉਦਾਸੀ।
ਸਿੱਧਾ ਨੇ ਅਗਲਾ ਸਵਾਲ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ, ਆਪਾਂ ਕੱਲ੍ਹ ਵੀ ਸਤਿਗੁਰਾਂ ਦਾ ਪਾਵਨ ਆਗਮਨ ਗੁਰਪੁਰਬ ਮਨਾਇਆ ਹੈ। ਸੰਗਤ ਜੀ, ਸਤਿਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਬਾਬਾ ਦੇਖੈ ਧਿਆਨ ਭਰ ਜਲਤੀ ਸਭ ਪ੍ਰਿਥਵੀ ਦੱਸਿਆ। ਜਦੋਂ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਦੀ ਪਾਵਨ ਧਰਤੀ ਤੇ ਧਿਆਨ ਲਗਾ ਕੇ ਵੇਖਿਆ ਤੇ ਸਾਰੀ ਧਰਤੀ ਦੇ ਲੋਕ ਤਰਾਹ ਤਰਾਹ ਕਰ ਰਹੇ ਸੀ, ਈਰਕਾ ਨਿੰਦਿਆ ਚੁਗਲੀ ਵਕੀਲੀ ਦੇ ਵਿੱਚ ਸੜ ਰਹੇ ਸੀ। ਫਿਰ ਸਤਿਗੁਰੂ ਜੀ ਨੇ ਵਿਚਾਰਿਆ ਕਿ ਹੁਣ ਘਰ ਬਹਿ ਕੇ ਸਾਰਿਆਂ ਨੂੰ ਉਪਦੇਸ਼ ਨਹੀਂ ਦਿੱਤਾ ਜਾ ਸਕਦਾ, ਹੁਣ ਤਾਂ ਇਹਨਾਂ ਦੇ ਕੋਲ ਜਾਣਾ ਪਵੇਗਾ ਜਿੱਥੇ ਜਿੱਥੇ ਰਹਿੰਦੇ ਨੇ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਬਾਬੇ ਭੇਖ ਬਣਾਇਆ ਤੇ ਦਾਸੀ ਕੀ ਰੀਤ ਚਲਾਈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸੰਗਤ ਜੀ ਹੁਣ ਸਾਧੂਆਂ ਵਾਲਾ ਲਿਬਾਸ ਆਪਣੇ ਸਰੀਰ ਤੇ ਧਾਰਨ ਕੀਤਾ ਤੇ ਉਦਾਸੀ ਮਰਜ਼ਾਦਾ ਆਰੰਭ ਕੀਤੀ ਹੈ। ਉਦਾਸੀ ਕਹਿੰਦੇ ਨੇ ਪ੍ਰਚਾਰਕ ਨੂੰ, ਉਦਾਸੀ ਕਹਿੰਦੇ ਨੇ ਉਪਰਾਮਤਾ ਨੂੰ। ਉਦਾਸੀ ਦੇ ਕਈ ਅਰਥ ਵਿਦਵਾਨਾਂ ਨੇ ਕੀਤੇ ਨੇ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਸਿੱਧ ਕਹਿੰਦੇ ਨੇ ਕਿਸ ਕਾਰਨ ਗ੍ਰਹਿ ਤਜੇ ਉਦਾਸੀ। ਕਹਿੰਦੇ ਮਹਾਰਾਜ, ਤੁਸੀਂ ਤੇ ਗ੍ਰਹਿਸਥੀ ਸੀ, ਤੁਹਾਡੀ ਸ਼ਾਦੀ ਹੋਈ ਹੈ, ਤੁਹਾਡੇ ਦੋ ਬੇਟੇ ਵੀ ਨੇ, ਪਰ ਮਹਾਰਾਜ ਤੁਸੀਂ ਘਰ ਕਿਉਂ ਤਿਆਗ ਦਿੱਤਾ, ਤੁਸੀਂ ਘਰ ਬਾਰ ਕਿਉਂ ਛੱਡ ਦਿੱਤਾ ਹੈ, ਕਿਸ ਕਾਰਨ ਗ੍ਰਹਿ ਤਜੇ ਉਦਾਸੀ, ਤੁਸੀਂ ਘਰ ਕਿਉਂ ਤਿਆਗ ਦਿੱਤਾ, ਕੀ ਕਾਰਨ ਹੈ ਤੇ ਤੁਸੀਂ ਆਪਣੇ ਸਰੀਰ ਦੇ ਉੱਤੇ ਇਹ ਉਦਾਸੀਆਂ ਵਾਲਾ ਲਿਬਾਸ ਭੇਕ ਜਿਹੜਾ ਹੈ ਇਹ ਕਿਉਂ ਧਾਰਨ ਕੀਤਾ।
ਕਿਸ ਕਾਰਨ ਇਹ ਭੇਖ ਨਿਵਾਸੀ।
ਮਹਾਰਾਜੀ, ਕੀ ਕਾਰਨ ਹੈ ਜਿਸ ਕਰਕੇ ਤੁਸੀਂ
ਇਸ ਭੇਖ ਦੇ ਵਿੱਚ ਨਿਵਾਸ ਕੀਤਾ ਹੈ।
ਕਿਸ ਵੱਖਰ ਕੇ ਤੁਮ ਬਣ ਜਾਰੇ,
ਮਹਾਰਾਜ ਉਹ ਕਿਹੜੀ ਵਸਤੂ ਹੈ ਜਿਸ ਵਸਤੂ ਦੇ ਤੁਸੀਂ ਵਪਾਰੀ ਹੋ,
ਕਿਉਂ ਕਰ ਸਾਥ ਲੰਘਾਵ ਪਾਰੇ।
ਮਹਾਰਾਜ ਜੀ ਤੁਸੀਂ ਆਪਣੇ ਸਾਥੀਆਂ ਆਪਣੇ ਸੰਗੀਆਂ ਸੰਸਾਰ ਤੋਂ ਪਾਰ ਕਿਵੇਂ ਲੰਘਾਵੋਗੇ, ਕਿਉਂਕਿ ਤੁਸੀਂ ਕੋਈ ਕਰਮ ਕਾਂਡ ਨਹੀਂ ਕਰਦੇ, ਤੁਸੀਂ ਕਰਮ ਕਾਂਡਾਂ ਨੂੰ ਨਿਖੇਧੀ ਕਰਦੇ ਹੋ, ਤੇ ਫਿਰ ਤੁਹਾਡੇ ਸਾਥੀ ਕਿਵੇਂ ਪਾਰ ਲੰਘਣਗੇ। ਫਿਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸੰਗਤ ਦੀ ਅਗਲੀ ਪੌੜੀ ਦੇ ਵਿੱਚ ਇਹਦਾ ਉੱਤਰ ਦਿੱਤਾ।
ਗੁਰਮੁਖ ਖੋਜਤ ਭਏ ਉਦਾਸੀ।
ਹਜ਼ੂਰ ਕਹਿੰਦੇ ਸਿੱਧੋ, ਸਾਨੂੰ ਘਰ ਬਾਰ ਛੱਡਣ ਦੀ ਕੋਈ ਖੁਸ਼ੀ ਨਹੀਂ ਸੀ, ਅਸੀਂ ਘਰ ਬਾਰ ਇਸ ਕਰਕੇ ਛੱਡਿਆ, ਅਸੀਂ ਜਦੋਂ ਵੇਖਿਆ ਸਿੱਧ ਛੁੱਪ ਬੈਠੇ ਪਰਬਤੀ, ਕੌਣ ਜਗਤਰ ਕੋ ਪਾਰ ਉਤਾਰਾ, ਤੁਸੀਂ ਰਿਧੀਆਂ ਸਿਧੀਆਂ ਨੂੰ ਪ੍ਰਾਪਤ ਕਰਕੇ ਤੇ ਪਹਾੜਾਂ ਦੇ ਵਿੱਚ ਲੋਕੇ ਬਹਿ ਗਏ ਕੈਲਾਸ਼ ਪਰਬਤ ਤੇ ਆਣ ਕੇ, ਤੇ ਜਗਤ ਦਾ ਪਾਰ ਉਤਾਰਾ ਕਿਵੇਂ ਕਰਨਾ। ਇਸ ਕਰਕੇ ਸਾਨੂੰ ਘਰ ਬਾਰ ਛੱਡਣਾ ਪਿਆ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਗੁਰਮੁਖ ਖੋਜ ਭਾਏ ਉਦਾਸੀ। ਗੁਰਮੁਖ ਦੇ ਦੋ ਅਰਥ ਵਿਦਵਾਨਾਂ ਨੇ ਕੀਤੇ ਨੇ। ਸੰਗਤ ਜੀ ਇੱਕ ਤਾਂ ਇਹਦਾ ਅਰਥ ਕੀਤਾ ਬ੍ਰਹਮ ਪਰਮੇਸ਼ਰ, ਕਿ ਅਸੀਂ ਪਰਮੇਸ਼ਰ ਦੀ ਖੋਜ ਵਾਸਤੇ ਉਦਾਸੀ ਹੋਏ ਹਾਂ। ਔਰ ਦੂਜਾ ਇਹਦਾ ਅਰਥ ਵਿਦਵਾਨਾਂ ਨੇ ਕੀਤਾ ਕਿ ਅਸੀਂ ਗੁਰਮੁਖਾਂ ਦੀ ਖੋਜ ਵਾਸਤੇ, ਗੁਰਮੁਖਾਂ ਨੂੰ ਲੱਭਣ ਵਾਸਤੇ ਉਦਾਸੀ ਧਾਰਨ ਕੀਤੀ ਹੈ।
ਹਰ ਸਨ ਕਹਿਤਾਈ ਭੇਖ ਨਿਵਾਸੀ।
ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨਾਂ ਵਾਸਤੇ ਅਸੀਂ ਇਸ ਭੇਖ ਦੇ ਵਿੱਚ ਸਾਧੂ ਲਿਬਾਸ ਜਿਹੜਾ ਧਾਰਨ ਕੀਤਾ ਨਾ, ਇਹਦੇ ਵਿੱਚ ਨਿਵਾਸ ਕੀਤਾ ਹੈ।
ਸਾਚ ਵੱਖਰ ਕੇ ਹਮ ਬਣ ਜਾ ਰੇ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਸਿੱਧੋ, ਅਸੀਂ ਤਾਂ ਜਿਹੜੀ ਸੱਚੀ ਵਸਤੂ ਹੈ ਨਾ, ਸੱਚੀ ਵਸਤੂ ਕਿਹੜੀ ਹੈ ਜੀ, ਨਾਮ ਰੂਪੀ, ਜੋ ਸਦੀਵ ਕਾਲ ਰਹਿਣ ਵਾਲੀ ਹੈ। ਦੁਨੀਆਂ ਦੀਆਂ ਵਸਤੂਆਂ ਸਦੀਵ ਕਾਲ ਨਹੀਂ। ਤੇ ਹਜ਼ੂਰ ਕਹਿੰਦੇ ਜਿਹੜੀ ਸੱਚੀ ਵਸਤੂ ਹੈ ਨਾ, ਨਾਮ ਰੂਪੀ, ਅਸੀਂ ਤਾਂ ਉਹ ਸੱਚੀ ਨਾਮ ਰੂਪੀ ਵਸਤੂ ਦੇ ਵਣਜਾਰੇ ਵਪਾਰੀ ਹੈ।
ਨਾਨਕ ਗੁਰਮੁਖ ਉਤਰਸ ਪਾਰੇ।
ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਿੱਧੋ, ਤੁਸੀਂ ਕਿਹਾ ਸੀ ਕਿ ਆਪਣੇ ਸਾਥੀਆਂ ਨੂੰ ਆਪਣੇ ਸੰਗੀਆਂ ਨੂੰ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਸੰਸਾਰ ਤੋਂ ਕਿਵੇਂ ਪਾਰ ਲੰਘਾਵੋਗੇ। ਤੇ ਸਤਿਗੁਰੂ ਜੀ ਕਹਿੰਦੇ ਨੇ ਨਾਨਕ ਗੁਰਮੁਖ ਉਤਰਸ ਪਾਰੇ। ਹਜ਼ੂਰ ਕਹਿੰਦੇ ਸਿੱਧ, ਸਾਡੇ ਸੰਗੀ ਸਾਥੀ ਉਸ ਬ੍ਰਹਮ ਨਾਲ ਜੁੜ ਕੇ, ਵਾਹਿਗੁਰੂ ਪਰਮੇਸ਼ਰ ਨਾਲ ਜੁੜ ਕੇ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਣਗੇ, ਇਹਨਾਂ ਦਾ ਪਾਰ ਉਤਾਰਾ ਹੋਵੇਗਾ। ਅਸੀਂ ਇਹਨਾਂ ਨੂੰ ਇੱਕ ਨਾਲ ਜੋੜਿਆ, ਔਰ ਇਹਨਾਂ ਨੂੰ ਅਸੀਂ ਇੱਕ ਨਾਲ ਜੋੜਿਆ, ਇਹ ਇੱਕ ਨਾਲ ਜੁੜ ਕੇ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ। ਸੰਗਤ ਜੀ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਸਿੱਧਾਂਤ ਦੇ ਕੀਤੇ ਹੋਏ ਸਵਾਲ ਦਾ ਜਵਾਬ ਦਿੱਤਾ ਹੈ। ਅਗਲੀ ਪੌੜੀ ਦੇ ਵਿੱਚ ਫਿਰ ਸਿੱਧ ਜਿਹੜੇ ਨੇ ਉਹ ਗੁਰੂ ਨਾਨਕ ਸਾਹਿਬ ਜੀ ਨੂੰ ਸਵਾਲ ਕਰਨਗੇ ਤੇ ਸਤਿਗੁਰੂ ਜੀ ਫਿਰ ਉਹਨਾਂ ਸਵਾਲਾਂ ਦਾ ਵੀ ਜਵਾਬ ਦੇਣਗੇ। ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਮਾਧਾ ਉਹਨਾਂ ਨੇ ਜ਼ਿਕਰ ਕੀਤਾ ਕਿ ਜਦੋਂ ਗੁਰੂ ਸਾਹਿਬ ਜੀ 5 ਸਾਲ ਦੇ ਹੋਏ ਤੇ ਬਾਬਾ ਕਲਿਆਣ ਦਾਸ ਜੀ ਨੇ ਪਹਿਲਾਂ ਗੋਪਾਲ ਪਾਲੇ ਕੋਲ ਖੜਿਆ, ਫਿਰ ਕੁਤਬਦੀਨ ਮੌਲਵੀ ਦੇ ਕੋਲ ਖੜਿਆ ਤੇ ਫਿਰ ਉਹਨਾਂ ਨੇ ਕਿਹਾ ਜੀ ਬਿਰਜਲਾਲ ਪੰਡਿਤ ਦੇ ਕੋਲ ਖੜਿਆ। ਇਹ 3 ਵੱਖਰੇ ਵੱਖਰੇ ਅਧਿਆਪਕ ਸਨ। ਗੋਪਾਲ ਪਾਧਾ ਜਿਹੜਾ ਸੀ ਇਹ ਹਿੰਦੀ ਦਾ ਮਾਸਟਰ ਸੀ, ਜਿਹੜਾ ਕੁਤਬਦੀਨ ਸੀ ਫਾਰਸੀ ਦਾ ਮਾਸਟਰ ਸੀ, ਤੇ ਜਿਹੜਾ ਬਿਰਜਲਾਲ ਸੀ ਤਾਂ ਜੀ ਇਹ ਸੰਸਕ੍ਰਿਤ ਦਾ ਅਧਿਆਪਕ ਸੀ। ਪਰ ਭਾਈ ਕਾਹਨ ਸਿੰਘ ਜੀ ਰਾਧਾ ਜੀ ਨੇ ਅੱਗੇ ਜ਼ਿਕਰ ਕੀਤਾ, ਉਹ ਕਹਿੰਦੇ ਨੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਹਨਾਂ 3 ਨੂੰ ਪੜ੍ਹਾ ਕੇ ਆਏ ਨੇ, ਪੜ੍ਹਨਾ ਤੇ ਇਹਨਾਂ ਨੂੰ ਕੀ ਸੀ। ਗੋਪਾਲ ਪਾਂਧੇ ਨੇ ਕਿਹਾ ਸੀ ਸੁੱਤ ਕੋ ਸੁੱਤ ਨਾ ਜਾਣੂ ਹੈ ਕਿਉਂ ਕੋ ਅਵਤਾਰ ਆਖਿਆ। ਬਾਬਾ ਕਲਿਆਣ ਦਾਸ ਜੀ ਇਹਨੂੰ ਆਪਣਾ ਪੁੱਤਰ ਹੀ ਨਾ ਸਮਝਦੇ ਰਹੇ, ਇਹ ਤਾਂ ਕੋਈ ਅਵਤਾਰ ਦੁਨੀਆਂ ਤੇ ਆਇਆ ਹੈ, ਬਿਨਾਂ ਪੜ੍ਹਾਏ ਪੜ੍ਹ ਰਹੇ, ਇਹ ਬਗੈਰ ਪੜ੍ਹਾਇਆ ਤੇ ਪੜ੍ਹੀ ਜਾਂਦਾ ਹੈ। ਸਗਲ ਪੜ੍ਹਾਵੜ ਹਰ ਬਾਬਾ ਜੀ ਇਹ ਤਾਂ ਸਾਰਿਆਂ ਨੂੰ ਪੜ੍ਹਾਉਣ ਵਾਸਤੇ ਦੁਨੀਆਂ ਦੇ ਵਿੱਚ ਆਏ ਨੇ, ਇਹ ਸਾਡੇ ਵੱਸ ਦੀ ਗੱਲ ਨਹੀਂ ਕਿ ਅਸੀਂ ਇਹਨਾਂ ਨੂੰ ਪੜ੍ਹਾਈਏ। ਸੰਗਤ ਜੀ ਅਸੀਂ ਆਮ ਕਰਕੇ ਸਤਿਗੁਰਾਂ ਨੂੰ ਆਪਣੇ ਵਰਗਾ ਹੀ ਸਮਝਦੇ ਹਾਂ ਤੇ ਜਿੱਥੇ ਸਾਨੂੰ ਪੜ੍ਹਾਈ ਦੀ ਲੋੜ ਹੈ, ਗੁਰੂ ਸਾਹਿਬ ਜੀ ਨੂੰ ਪੜ੍ਹਾਈ ਦੀ ਲੋੜ ਸੀ। ਜਿਹੜੇ ਘਰੋਂ ਪੜ੍ਹ ਕੇ ਆਉਂਦੇ ਨੇ ਨਾ ਉਹਨਾਂ ਨੂੰ ਇੱਥੇ ਆ ਕੇ ਪੜ੍ਹਾਈ ਦੀ ਲੋੜ ਨਹੀਂ ਪੈਂਦੀ। ਤੇ ਸਤਿਗੁਰੂ ਜੀ ਨੇ ਸੰਗਤ ਜੀ ਇਹਨਾਂ ਸਿੱਧਾਂ ਦੇ ਉੱਤਰ ਦਿੱਤੇ ਨੇ, ਅੱਗੇ ਵੀ ਇਹਦੇ ਹਜ਼ੂਰ ਨੂੰ ਉਸੇ ਹੋਰ ਵੀ ਉੱਤਰ ਸਵਾਲ ਕਰਨਗੇ। ਇਹ ਸਤਿਗੁਰੂ ਜੀ ਕਿਰਪਾ ਵਾਲਾ ਪਦ ਦੇ ਵਿਚਾਰਾਂ ਨੇ ਸਮਾਂ ਸਮਾਪਤ ਹੈ। ਸਤਿਗੁਰਾਂ ਦਾ ਕੁਟਾਰੀ ਕੋਲ ਸ਼ੁਕਰ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਗੁਰਮੁਖ ਖੋਜਤ ਭਏ ਉਦਾਸੀ ਦਰਸ਼ਨ ਕਾ ਤਾਏ ਭੇਖ ਰਵਾਸੀ ਸਾਚ ਵਖਰ ਅਮਨ ਜਾਰੇ ਨਾਨਕ ਗੁਰਮੁਖ